ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਛੱਬੀ ਮਈ ਦਿਨ ਸ਼ੁੱਕਰਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਕੱਲ ਅੱਗ ਨਾਲ ਤਬਾਹ ਹੋਈ ਸਿਡਨੀ ਦੀ ਇਮਾਰਤ ਵਿਚ ਸੌਣ ਜਾਂਦੇ ਬੇਘਰ ਲੋਕਾਂ ਦੀ ਭਾਲ ਜਾਰੀ। ਸੁਡਾਨ ਚ ਜੰਗਬੰਦੀ ਖਤਰੇ ਵਿਚ ਅਤੇ ਖੇਡਾਂ ਵਿਚ ਵਾਇਸ ਟੂ ਪਾਰਲੀਮੈਂਟ ਦੇ ਸਮਰਥਨ ਵਿਚ ਵੱਖ ਵੱਖ ਖੇਡ ਸੰਸਥਾਵਾਂ ਵੱਲੋਂ ਏਕਤਾ ਦਾ ਪ੍ਰਦਰਸ਼ਨ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਸਿਡਨੀ ਵਿਚ ਵੀਰਵਾਰ ਦੁਪਹਿਰ ਨੂੰ ਅੱਗ ਨਾਲ ਸੜੀ ਇਕ ਵਿਰਾਸਤ ਸੂਚੀਬੱਧ ਇਮਾਰਤ ਦੇ ਆਲੇ ਦੁਆਲੇ ਇਕ ਬੇਦਖਲੀ ਜ਼ੋਨ ਸਥਾਪਿਤ ਕੀਤਾ ਗਿਆ ਹੈ। ਇਹ ਐਕਸਕਲੂਸ਼ਨ ਜ਼ੋਨ ਘੱਟੋ ਘੱਟ 7 ਦਿਨਾਂ ਤੱਕ ਰਹਿਣ ਦੀ ਉਮੀਦ ਹੈ। ਤਕਰੀਬਨ 50 ਨਿਵਾਸੀਆਂ ਨੂੰ ਡਿਪਲੇਸ ਕੀਤਾ ਜਾਵੇਗਾ ਕਿਉਂਕਿ ਉਥੇ ਪੈਂਦੀ ਇਕ ਫੈਕਟਰੀ ਦੀ ਉੱਲੀ ਹੋਈ ਕੰਧ ਨੂੰ ਲੈ ਕੇ ਇੰਜੀਨੀਅਰਾਂ ਦੀ ਟੀਮ ਚਿੰਤਤ ਹੈ। ਨਿਊ ਸਾਊਥ ਵੇਲਜ਼ ਪੁਲਿਸ ਦਾ ਅਗਜ਼ਨੀ ਦਸਤਾ ਅੱਗ ਦੀ ਜਾਂਚ ਦੀ ਅਗਵਾਈ ਕਰ ਰਿਹਾ ਹੈ। ਵੱਧ ਰਹੀ ਚਿੰਤਾਵਾਂ ਦੇ ਵਿਚਕਾਰ 7 ਮੰਜ਼ਲਾ ਇਮਾਰਤ ਦੇ ਕੁਝ ਹਿੱਸੇ ਅਜੇ ਵੀ ਢਹਿ ਸਕਦੇ ਹਨ। ਸੈਂਟਰਲ ਮੈਟਰੋਪੋਲੀਟਨ ਖੇਤਰ ਲਈ ਨਿਊ ਸਾਊਥ ਵੇਲਜ਼ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਪਾਲ ਡਨਸਟਨ ਦਾ ਕਹਿਣਾ ਹੈ ਕਿ ਜਾਂਚਕਰਤਾ 2 ਹੋਮਲੈਸ ਲੋਕਾਂ ਦਾ ਪਤਾ ਲਗਾਉਣ ਤੇ ਵੀ ਕੰਮ ਕਰ ਰਹੇ ਨੇ, ਜਿਨ੍ਹਾਂ ਬਾਰੇ ਪੁਸ਼ਟੀ ਹੋਣੀ ਹਜੇ ਬਾਕੀ ਹੈ ਕਿ ਉਹ ਅੱਗ ਲੱਗਣ ਤੋਂ ਪਹਿਲਾਂ ਅੰਦਰ ਸੀ ਜਾਂ ਨਹੀਂ।
We are aware that people were sleeping rough in the building the night before, up to 15 people. We have spoken to 13 of those people and confirmed that they are safe and well. There are 2 other people that we'd like to just track down and just confirm that they are safe and well, and our detectives are working furiously to try and locate those people.
ਜ਼ਿਕਰਯੋਗ ਹੈ ਕਿ 2-13 ਸਾਲ ਦੇ ਬੱਚੇ ਜਿਨ੍ਹਾਂ ਨੇ ਅੱਗ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਇਸ ਸਮੇਂ ਪੁਲਿਸ ਦੀ ਪੁੱਛਗਿੱਛ ਵਿਚ ਸਹਾਇਤਾ ਕਰ ਰਹੇ ਨੇ। ਅੱਗ ਲੱਗਣ ਤੋਂ ਪਹਿਲਾਂ 3 ਜਾਂ 4 ਹੋਰ ਬੱਚੇ ਜੋ ਅੰਦਰ ਸਨ, ਉਨ੍ਹਾਂ ਨੂੰ ਵੀ ਆਪਣੇ ਮਾਪਿਆਂ ਨਾਲ ਅੱਗੇ ਆਉਣ ਲਈ ਕਿਹਾ ਜਾ ਰਿਹਾ ਹੈ। ਸੰਯੁਕਤ ਰਾਜ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਸੁਡਾਨ ਤੇ ਜੰਗਬੰਦੀ ਦੀ ਨਿਗਰਾਨੀ ਕਰਨ ਵਾਲੇ ਤੰਤਰ ਨੇ ਤੋਪਖਾਨੇ, ਫੌਜੀ ਜਹਾਜ਼ਾਂ ਅਤੇ ਡਰੋਨਾਂ ਦੀ ਵਰਤੋਂ ਸਮੇਤ ਸਮਝੌਤੇ ਦੀਆਂ ਸੰਭਾਵਿਤ ਉਲੰਘਣਾਵਾਂ ਦਾ ਪਤਾ ਲਗਾਇਆ ਹੈ। ਸੁਡਾਨ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਕਾਰ ਕੱਲ ਵੀਰਵਾਰ ਨੂੰ ਛਿੱਟੇ ਪੱਟੇ ਝੜਪਾਂ ਦੀ ਰਿਪੋਰਟ ਕੀਤੀ ਗਈ ਸੀ, ਜਿਸ ਨਾਲ ਰਾਜਧਾਨੀ ਖਾਰਟੂਮ ਵਿਚ ਸ਼ਾਂਤੀ ਭੰਗ ਹੋਣ ਦੀਆਂ ਰਿਪੋਰਟਾਂ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਹਜੇ ਵੀ ਦੋਵਾਂ ਪਾਰਟੀਆਂ ਦੇ ਸੰਪਰਕ ਵਿਚ ਹੈ।
Credible reports of airstrikes, sustained fighting in the heart of the Khartoum industrial area, as well as clashes in Zalingi in central Darfur. So we have continued to see violations of the ceasefire. We have continued private engagement with both sides through the Ceasefire Monitoring and Coordination Committee. We are monitoring the conflict, including compliance with the terms of the ceasefire.
ਆਸਟ੍ਰੇਲੀਆ ਅਤੇ ਭਾਰਤ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੀ ਗਤੀਸ਼ੀਲਤਾ ਦੀ ਸਹੂਲਤ ਲਈ ਇੱਕ ਵਿਵਸਥਾ ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਦੇ ਹਿੱਸੇ ਵਜੋਂ ਦਸਤਖਤ ਕੀਤਾ ਗਿਆ ਸੀ। ਦਸਤਾਵੇਜ਼ ਦੇ ਵੱਡੇ ਹਿੱਸੇ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ, ਗ੍ਰੈਜੂਏਟਾਂ, ਖੋਜਕਾਰਾਂ ਅਤੇ ਪ੍ਰਤਿਭਾਸ਼ਾਲੀ ਕਾਮਿਆਂ ਦੀ ਮਦਦ ਲਈ ਸਮਰਪਿਤ ਹਨ। ਇਸ ਵਿਚ ਟੈਲੈਂਟਿਡ ਅਰਲੀ ਪ੍ਰੋਫੈਸ਼ਨਲ ਸਕੀਮ ਲਈ ਇਕ ਗਤੀਸ਼ੀਲਤਾ ਵਿਵਸਥਾ ਸ਼ਾਮਲ ਹੈ, ਜਿਸ ਦਾ ਹਵਾਲਾ ਮੇਟਸ ਨਾਮਕ ਸੰਖੇਪ ਨਾਮ ਨਾਲ ਦਿੱਤਾ ਗਿਆ ਹੈ। ਇਹ ਸਕੀਮ ਪਹਿਲਾਂ ਆਸਟ੍ਰੇਲੀਆ ਦੇ ਅੰਦਰ 3,000 ਹੁਨਰਮੰਦ ਪੇਸ਼ੇਵਰਾਂ ਨੂੰ 24 ਮਹੀਨਿਆਂ ਲਈ ਸਪਾਂਸਰਸ਼ਿਪ ਤੋਂ ਬਿਨਾਂ ਇਜਾਜ਼ਤ ਦੇਵੇਗੀ ਅਤੇ ਫਿਰ ਮੁੜ ਮੁਲਾਂਕਣ ਕੀਤੀ ਜਾਵੇਗੀ ਅਤੇ ਸੰਭਾਵੀ ਤੌਰ ਤੇ ਵਿਸਤਾਰ ਕੀਤਾ ਜਾਵੇਗਾ। ਸ਼ੀਬਾ ਨੰਦ ਕਿਓਲੀਅਰ ਆਸਟ੍ਰੇਲੀਅਨ ਇੰਡੀਅਨ ਬਿਜ਼ਨਸ ਕੌਂਸਲ ਦੀ ਸਾਬਕਾ ਚੇਅਰਮੈਨ ਹੈ। ਉਹ ਕਹਿੰਦੀ ਹੈ ਕਿ ਇਹ ਸਕੀਮ ਸਭ ਤੋਂ ਹੁਨਰਮੰਦ ਕਾਮਿਆਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਵਿਲੱਖਣ ਕਿਸਮ ਦੀ ਸਕੀਮ ਹੈ।
I think what is really interesting here is they want to tap on top talent. So not just visas for anyone and everyone, but really in expert fields like IT, AI, you know, engineering, fintech, so on and so forth. So I think this is quite unique because this gives you and Australia the opportunity to grab 3,000 of the best talent.
Aaj Rashtri Maafi Divas hai. ਹਰ ਸਾਲ 26 ਮਈ ਦਾ ਸਟੋਲਨ ਜਨਰੇਸ਼ਨ ਅਤੇ ਇਸ ਦੇ ਬਚੇ ਹੋਏ ਲੋਕਾਂ ਨੂੰ ਸਵੀਕਾਰ ਕਰਦਾ ਹੈ ਅਤੇ ਯਾਦ ਕਰਦਾ ਹੈ। ਬ੍ਰਿੰਗਿੰਗ ਦੀ ਹੋਮ ਰਿਪੋਰਟ ਸੰਸਦ ਵਿਚ ਪੇਸ਼ ਕੀਤੇ ਜਾਣ ਤੋਂ ਇਕ ਸਾਲ ਬਾਅਦ 1998 ਵਿੱਚ 26 ਮਈ ਨੂੰ ਪਹਿਲਾ ਰਾਸ਼ਟਰੀ ਮਾਫੀ ਦਿਵਸ ਮਨਾਇਆ ਗਿਆ ਸੀ। ਇਹ ਰਿਪੋਰਟ ਪਿਛਲੀਆਂ ਨੀਤੀਆਂ ਦੀ ਸਰਕਾਰੀ ਜਾਂਚ ਦੇ ਨਤੀਜੇ ਵਜੋਂ ਹੋਈ ਸੀ, ਜਿਸ ਕਾਰਨ ਮੂਲ ਨਿਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਜ਼ਬਰਦਸਤੀ ਅਲੱਗ ਕੀਤਾ ਗਿਆ ਸੀ। ਸਵਦੇਸ਼ੀ ਆਸਟ੍ਰੇਲੀਅਨ ਮੰਤਰੀ ਲਿੰਡਾ ਬਰਨੀ ਦਾ ਕਹਿਣਾ ਹੈ ਕਿ ਇਹ ਦਿਨ ਪਛਾਣਨ ਦਾ ਦਿਨ ਹੈ ਕਿ ਇੱਥੇ ਕੀ ਹੋਇਆ ਹੈ।
It's the commemoration of National Sorry Day, which really is about recognizing past wrongs, what happened to thousands of Aboriginal children, and it's a very significant and important day.
Sydney ਵਿੱਚ ਸਾਲਾਨਾ ਵਿਵਿਧ ਤਿਉਹਾਰ ਅੱਜ ਰਾਤ ਸ਼ੁਰੂ ਹੋ ਰਿਹਾ ਹੈ। ਅਗਲੇ 23 ਦਿਨਾਂ ਲਈ ਸ਼ਹਿਰ ਦੇ ਕੇਂਦਰ ਵਿੱਚ 300 ਤੋਂ ਵੱਧ ਸਮਾਗਮ ਦਰਸ਼ਕਾਂ ਦਾ ਸਵਾਗਤ ਕਰਨਗੇ। ਇਸ ਸਾਲ ਦਾ ਇਵੈਂਟ ਵਿਵਿਡ ਫੂਡ ਪੇਸ਼ ਕਰਦਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਸ਼ੈੱਫ ਆਪਣੀ ਪ੍ਰਤਿਭਾ ਦਿਖਾਉਣਗੇ। ਵਿਵਿਡ ਵਿੱਚ 60 ਲਾਈਟ ਸਥਾਪਨਾਵਾਂ ਦੇ ਨਾਲ ਨਾਲ ਸੰਗੀਤ ਸਮਾਰੋਹ ਵੀ ਸ਼ਾਮਲ ਹੋਣਗੇ, ਜੋ ਕਿ ਸਾਰੇ ਮੁਫ਼ਤ ਹਨ। ਵਿਵਿਡ ਸਿਡਨੀ ਦੇ ਫੈਸਟੀਵਲ ਡਾਇਰੈਕਟਰ ਗਿਲ ਮਨਰਵਨੀ ਨੇ SBS ਕੁਰਦਿਸ਼ ਨੂੰ ਦੱਸਿਆ ਕਿ ਇਸ ਸਾਲ ਤਿਉਹਾਰ ਨੂੰ ਵੱਖਰਾ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
program to date. It's certainly an evolution of the program, and that's what we strive for every year. We really try and, you know, I guess provide new experiences for audiences and something different.
Te hun sama ho gaya hai aaj di kheed khabar da. We Australia kheed sansthaavan Melbourne ate Sydney vich ikatthiyan hoiyan han ਤਾਂ ਜੋ ਵੌਇਸ ਟੂ ਪਾਰਲੀਮੈਂਟ ਦੇ ਸਮਰਥਨ ਦੀ ਪੁਸ਼ਟੀ ਕੀਤੀ ਜਾ ਸਕੇ। AFL, ਮੋਟਰ ਸਪੋਰਟ ਆਸਟ੍ਰੇਲੀਆ, NRL ਅਤੇ ਨੈੱਟਬਾਲ ਆਸਟ੍ਰੇਲੀਆ ਦੇ ਨੇਤਾਵਾਂ ਦੇ ਨਾਲ ਮਲ ਮੇਨਿੰਗਾ, ਜੇਸਨ ਗਿਲਿਸਪੀ ਅਤੇ ਐਡੀ ਬੇਟਸ ਵਰਗੇ ਸਪੋਰਟਿੰਗ ਸਿਤਾਰੇ ਆਪਣੀ ਹਮਾਇਤ ਦਾ ਪ੍ਰਦਰਸ਼ਨ ਕਰਨ ਲਈ ਮੌਜੂਦ ਸਨ। ਆਸਟ੍ਰੇਲੀਆ ਦੀਆਂ ਖੇਡ ਸੰਸਥਾਵਾਂ ਹੌਲੀ ਹੌਲੀ ਵੌਇਸ ਲਈ ਆਪਣੇ ਸਮਰਥਨ ਦਾ ਵਾਅਦਾ ਕਰ ਰਹੀਆਂ ਹਨ। ਚਾਰ ਮੁੱਖ ਫੁੱਟਬਾਲ ਸੰਸਥਾਵਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਹਾਂ ਮੁਹਿੰਮ ਦਾ ਸਮਰਥਨ ਕੀਤਾ ਹੈ। ਆਸਟ੍ਰੇਲੀਅਨ ਫੁੱਟਬਾਲ ਲੀਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਿਲਨ ਮੈਕਲਾਚਲਨ ਨੇ ਕਿਹਾ ਕਿ ਏਕਤਾ ਦਿਖਾਉਣਾ ਜ਼ਰੂਰੀ ਹੈ।
It's the a signal that for sport we see our role as a unifying force, and the fact that we speak with one voice is I think important. I think it's also important to know, and it was said today, this is not it's not to lecture anyone. People need to make their own decisions, but it's just as a view about where the leadership of the sport stand.
ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53.91 ਰੁਪਏ, ਪਾਕਿਸਤਾਨ ਦੇ 186.26 ਰੁਪਏ ਤੇ ਅਮਰੀਕਾ ਦੇ 65 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਹੁਣ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿਚ ਧੁੱਪ ਰਹੇਗੀ, ਤਾਪਮਾਨ 19 ਡਿਗਰੀ। ਐਡੀਲੇਡ ਵਿਚ ਇੱਕਾ ਦੁੱਕਾ ਮੀਂਹ ਦੀ ਸੰਭਾਵਨਾ, ਤਾਪਮਾਨ ਵੱਧੋ ਵੱਧ 15 ਡਿਗਰੀ। ਮੈਲਬਨ ਵਿਚ ਵਰਖਾ, ਤਾਪਮਾਨ 14 ਡਿਗਰੀ। ਹੋਬਾਰਟ ਵਿਚ ਵੀ ਬਾਰਿਸ਼, ਤਾਪਮਾਨ 14 ਡਿਗਰੀ। ਕੈਨਬਰਾ ਵਿਚ ਸਵੇਰੇ ਮੀਂਹਵਾਰੀ, ਤਾਪਮਾਨ 13 ਡਿਗਰੀ। ਸਿਡਨੀ ਵਿਚ ਇੱਕਾ ਦੁੱਕਾ ਮੀਂਹ ਦੇ ਆਸਾਰ, ਤਾਪਮਾਨ ਵੱਧੋ ਵੱਧ 18 ਡਿਗਰੀ। ਬ੍ਰਿਸਬੇਨ ਵਿਚ ਧੁੱਪ ਰਹੇਗੀ, ਤਾਪਮਾਨ 26 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।